SBS ਦੇ ਨਿਊਜ਼ ਡੈਸਕ ਤੋਂ ਐਮਪੀ ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਸਿਡਨੀ ਦੇ ਇੱਕ ਬੋਰਡਿੰਗ ਹਾਊਸ ਵਿੱਚ ਅੱਗ ਲੱਗਣ ਵਾਲੇ ਮਾਮਲੇ ਵਿੱਚ ਇੱਕ ਵਿਅਕਤੀ ਹੋਇਆ ਅਦਾਲਤ ਵਿੱਚ ਪੇਸ਼। ਅਧਿਕਾਰੀਆਂ ਦਾ ਕਹਿਣਾ ਹੈ ਕਿ ਓਮੀਕ੍ਰੋਨ ਲਾਗ ਦਾ ਨਵਾਂ ਰੂਪ ਆਸਟ੍ਰੇਲੀਆ ਵਿੱਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਅਤੇ ਖੇਡਾਂ ਵਿੱਚ ਕਰਾਚੀ ਵਿੱਚ ਪਾਕਿਸਤਾਨ ਨਾਲ ਖੇਡਿਆ ਜਾ ਰਿਹਾ ਪਹਿਲਾ ਟੈਸਟ ਮੈਚ ਪਹੁੰਚਿਆ ਰੋਚਕ ਸਥਿਤੀ ਵਿੱਚ। ਹੁਣ ਖਬਰਾਂ ਵਿਸਥਾਰ ਨਾਲ। ਦੋਸਤੋ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਯੂਕਰੇਨ ਸੰਘਰਸ਼ ਤੋਂ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਪੀਟਰ ਡਟਨ ਨੇ ਕਿਹਾ ਹੈ ਕਿ ਯੂਕਰੇਨ ਉੱਤੇ ਰੂਸੀ ਹਮਲਾ ਇੱਕ ਗਲਤ ਗਣਨਾ ਸਾਬਤ ਹੋ ਰਿਹਾ ਹੈ, ਜੋ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਪਤਨ ਦਾ ਕਾਰਨ ਵੀ ਬਣ ਸਕਦਾ ਹੈ। ਸਿਡਨੀ ਵਿੱਚ US ਸਟੱਡੀ ਸੈਂਟਰ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਡਟਨ ਨੇ ਕਿਹਾ ਕਿ ਯੂਕਰੇਨ ਦਾ ਹਮਲਾ ਸ਼੍ਰੀ ਪੁਤਿਨ ਦੇ ਸੰਸਾਰ ਪ੍ਰਤੀ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦਾ ਹੈ।
He wants more than anything to restore an imperial Russian empire with himself in absolute control. That much is totally clear. A successful, democratic, Europe-leaning Ukraine has no place in his utterly warped and cynical worldview. And so he has set out to destroy it. It's becoming clear that Putin's Ukrainian gamble has been a miscalculation that may very well destroy the man himself.
ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਯੂਕਰੇਨ ਨੂੰ ਸਮਰਥਨ ਦੇਣ ਦੇ ਨਤੀਜੇ ਵਿੱਚ ਆਸਟ੍ਰੇਲੀਆ ਨੂੰ ਰੂਸ ਵੱਲੋਂ ਹੋਰ ਵਧੇਰੇ ਸਾਈਬਰ ਹਮਲਿਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸੇ ਸਮੇਂ ਸ਼੍ਰੀ ਡਟਨ ਨੇ ਚੀਨ ਦੇ ਨਾਲ ਆਪਣੇ ਭਵਿੱਖ ਦੇ ਮੁੱਦਿਆਂ ਨੂੰ ਵੀ ਫਲੈਗ ਕੀਤਾ ਅਤੇ ਕਿਹਾ ਕਿ ਇਹ ਯੂਕਰੇਨ ਦੇ ਹਮਲੇ ਨੂੰ ਆਪਣੀਆਂ ਹਮਲਾਵਰ ਕਾਰਵਾਈਆਂ ਵਾਲੇ ਇੱਕ ਮੌਕੇ ਵਜੋਂ ਵੀ ਵਰਤ ਸਕਦਾ ਹੈ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਰੂਸ ਦੇ ਯੂਕਰੇਨ ਉੱਤੇ ਕੀਤੇ ਹਮਲੇ ਦੇ ਨਤੀਜੇ ਤੋਂ ਪੈਦਾ ਹੋਏ ਨਕਾਰਾਤਮਕ ਆਲਮੀ ਆਰਥਿਕ ਨਤੀਜਿਆਂ ਦੀ ਚਪੇਟ ਤੋਂ ਆਸਟ੍ਰੇਲੀਆ ਬਚ ਨਹੀਂ ਸਕੇਗਾ। ਸ਼੍ਰੀ ਮੋਰਿਸਨ ਨੇ ਪਰਥ ਵਿੱਚ ਵੈਸਟਰਨ ਆਸਟ੍ਰੇਲੀਆ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 1970 ਤੋਂ ਬਾਅਦ ਪਹਿਲੀ ਵਾਰ ਇੰਨਾ ਵੱਡਾ ਊਰਜਾ ਸੰਕਟ ਪੈਦਾ ਹੋਇਆ ਹੈ, ਜਿਸ ਕਾਰਨ ਤੇਲ ਦੀਆਂ ਕੀਮਤਾਂ ਹੋਰ ਵੀ ਜ਼ਿਆਦਾ ਵੱਧ ਸਕਦੀਆਂ ਹਨ। ਪਿਛਲੇ ਹਫ਼ਤੇ ਹੀ ਆਸਟ੍ਰੇਲੀਆ ਵਿੱਚ ਤੇਲ ਦੀਆਂ ਕੀਮਤਾਂ $2 ਪ੍ਰਤੀ ਲੀਟਰ 'ਤੇ ਪਹੁੰਚ ਗਈਆਂ ਸਨ। ਸਰਕਾਰ ਕਥਿਤ ਤੌਰ 'ਤੇ ਇਸ ਮਹੀਨੇ ਪੇਸ਼ ਹੋਣ ਵਾਲੇ ਫੈਡਰਲ ਬਜਟ ਵਿੱਚ ਪਰਿਵਾਰਾਂ ਦੀ ਰਾਹਤ ਲਈ ਇੱਕ ਪੈਕੇਜ ਉੱਤੇ ਕੰਮ ਕਰ ਰਹੀ ਹੈ। ਪਰ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਦਾ ਕਹਿਣਾ ਹੈ ਕਿ ਰਹਿਣ ਸਹਿਣ 'ਤੇ ਵਧੇ ਹੋਏ ਖਰਚੇ ਦਾ ਕਾਰਨ ਸਿਰਫ਼ ਯੂਕਰੇਨ ਵਾਲਾ ਸੰਘਰਸ਼ ਹੀ ਨਹੀਂ ਹੈ। ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸ ਨਾਲ ਸ਼ਾਂਤੀ ਵਾਰਤਾ ਯਥਾਰਥਵਾਦੀ ਸਾਬਤ ਹੋ ਰਹੀ ਹੈ, ਪਰ ਇਸ ਲਈ ਹੋਰ ਵਧੇਰੇ ਸਮਾਂ ਚਾਹੀਦਾ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਲੜਾਈ ਉਮੀਦ ਨਾਲੋਂ ਪਹਿਲਾਂ ਵੀ ਖਤਮ ਹੋ ਸਕਦੀ ਹੈ, ਕਿਉਂਕਿ ਰੂਸ ਕੋਲ ਗੋਲੀ ਸਿੱਕਾ ਖਤਮ ਹੋ ਰਿਹਾ ਹੈ ਅਤੇ ਇਸ ਵਾਸਤੇ ਜ਼ੋਰ ਨਾਲ ਸਰਕਾਰ ਬਦਲਣੀ ਸੰਭਵ ਨਾ ਹੋ ਸਕੇ। ਉਮੀਦ ਹੈ ਕਿ ਸ਼੍ਰੀ ਜ਼ੇਲੈਂਸਕੀ ਕੱਲ੍ਹ ਵੀਰਵਾਰ ਵਾਲੇ ਦਿਨ US ਕਾਂਗਰਸ ਨੂੰ ਸੰਬੋਧਨ ਕਰਦੇ ਹੋਏ ਨੈਟੋ ਮੈਂਬਰਸ਼ਿਪ ਲਈ ਘੱਟ ਪੈ ਰਹੀਆਂ ਸ਼ਰਤਾਂ ਉੱਤੇ ਵਿਚਾਰ ਪੇਸ਼ ਕਰਨਗੇ।
Ипрочувати кожному на своєму місці, кожному, в тому числі нашим
Everyone should work, including our representatives, our delegation, for negotiations with the Russian Federation. It is difficult but important, as any war ends with an agreement. The meetings continue and I am informed the positions during the negotiations already sound more realistic, but time is still needed for the decisions to be in the interests of Ukraine.
ਹੁਣ ਸਥਾਨਕ ਖਬਰਾਂ ਦੀ ਸਾਰ ਵੀ ਲੈ ਲੈਂਦੇ ਹਾਂ। ਸਿਡਨੀ ਦੇ ਇੱਕ ਵਿਅਕਤੀ ਜਿਸ ਉੱਤੇ ਪੁਲਿਸ ਨੇ ਦੋਸ਼ ਲਾਇਆ ਹੈ ਕਿ ਉਸ ਨੇ ਇੱਕ ਬੋਰਡਿੰਗ ਹਾਊਸ ਵਿੱਚ ਅੱਗ ਲਗਾਈ ਸੀ ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਸੀ, ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। 45 ਸਾਲਾ ਰਿਚਰਡ ਹੋਟੋਰੋਨ, ਜੋ ਕਿ ਇਸੇ ਬੋਰਡਿੰਗ ਹਾਊਸ ਦਾ ਵਸਨੀਕ ਸੀ, ਉੱਤੇ ਕਤਲ ਕਰਨ ਦੇ 3 ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਇੱਕ ਦੋਸ਼ ਲਾਇਆ ਗਿਆ ਹੈ। ਜ਼ਮਾਨਤ ਨੂੰ ਰਸਮੀ ਤੌਰ 'ਤੇ ਇਨਕਾਰ ਕਰ ਦਿੱਤਾ ਗਿਆ ਸੀ, ਹਾਲਾਂਕਿ ਸ਼੍ਰੀ ਹੋਟੋਰੋਨ ਨੇ ਇਸ ਵਾਸਤੇ ਕੋਈ ਬੇਨਤੀ ਨਹੀਂ ਸੀ ਕੀਤੀ। ਇਹਨਾਂ ਨੂੰ ਮੁੜ 12 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਕਟੋਰੀਆ ਦੇ ਸਿਹਤ ਮੰਤਰੀ ਮਾਰਟਿਨ ਫੌਲੀ ਨੂੰ ਇਕੱਲਤਾ ਧਾਰਨ ਕਰਨੀ ਪੈ ਰਹੀ ਹੈ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਕੋਵਿਡ-19 ਤੋਂ ਪੀੜਤ ਹੋ ਗਿਆ ਹੈ। ਅਜਿਹਾ ਉਦੋਂ ਹੋਇਆ ਹੈ ਜਦੋਂ ਓਮੀਕਰੋਨ ਲਾਗ ਦਾ ਇੱਕ ਨਵਾਂ ਰੂਪ ਰਾਜ ਵਿੱਚ ਤੇਜ਼ੀ ਫੜਦਾ ਨਜ਼ਰੀ ਪੈ ਰਿਹਾ ਹੈ। ਕੋਵਿਡ-19 ਕਮਾਂਡਰ ਜੈਰੋਮੀ ਵਾਇਮਰ ਦਾ ਕਹਿਣਾ ਹੈ ਕਿ ਇਸ ਨਵੇਂ ਰੂਪ ਦਾ ਮੁਕਾਬਲਾ ਤੀਜੀ ਵੈਕਸੀਨ ਡੋਜ਼ ਚੰਗੀ ਤਰ੍ਹਾਂ ਨਾਲ ਕਰ ਸਕਦੀ ਹੈ।
If we look at the sequencing we're doing, we're now seeing BA2, the sublineage, in around half of our wastewater sequencing results is now coming through. So we're seeing an increasing prevalence of the BA2 sublineage both here and we understand in other states across Australia as well. So we will expect to see case numbers continuing to trend upwards over March and April as people spend more time indoors, as we mix more. So it's really important that everybody now uses this time to get themselves protected for their third dose.
ਨਵੇਂ ਕੇਸਾਂ ਦੀ ਗਿਣਤੀ ਸਿਰਫ ਵਿਕਟੋਰੀਆ ਵਿੱਚ ਹੀ ਨਹੀਂ ਵੱਧ ਰਹੀ ਬਲਕਿ ਨਿਊ ਸਾਊਥ ਵੇਲਜ਼ ਵਿੱਚ ਵੀ ਅੱਜ ਬੁੱਧਵਾਰ ਵਾਲੇ ਦਿਨ 30,402 ਨਵੇਂ ਕੇਸ ਰਜਿਸਟਰ ਹੋਏ ਹਨ ਅਤੇ ਇਹਨਾਂ ਦੇ ਵਿੱਚ ਐਤਵਾਰ ਅਤੇ ਸੋਮਵਾਰ ਵਾਲੇ 10,000 ਉਹ ਵਾਲੇ ਕੇਸ ਵੀ ਸ਼ਾਮਲ ਹਨ ਜੋ ਕਿ ਕਿਸੇ ਡੇਟਾ ਖਰਾਬੀ ਕਾਰਨ ਪਹਿਲਾਂ ਸ਼ਾਮਲ ਨਹੀਂ ਸੀ ਕੀਤੇ ਜਾ ਸਕੇ। ਤਸਮਾਨੀਆ ਵਿੱਚ 7,646 ਨਵੇਂ ਕੇਸ, ACT ਵਿੱਚ 1,226 ਅਤੇ ਕੁਈਨਜ਼ਲੈਂਡ ਦੇ ਵਿੱਚ 6,136 ਕੇਸ ਸਾਹਮਣੇ ਆਏ ਹਨ। ਫੈਡਰਲ ਲੇਬਰ ਨੇ ਮੰਗ ਕੀਤੀ ਹੈ ਕਿ ਨਿਊ ਸਾਊਥ ਵੇਲਜ਼ ਦੇ ਉੱਤਰੀ ਖੇਤਰਾਂ ਵਿੱਚ ਆਏ ਹੜ੍ਹਾਂ ਲਈ ਐਲਾਨੀ ਰਾਹਤ ਵਾਲੇ ਖੇਤਰ ਨੂੰ ਹੋਰ ਵਧਾ ਦੇਣਾ ਚਾਹੀਦਾ ਹੈ ਕਿਉਂਕਿ ਹੜ੍ਹਾਂ ਤੋਂ ਪ੍ਰਭਾਵਿਤ ਕੁਝ ਵਸਨੀਕਾਂ ਨੂੰ ਪਹਿਲਾਂ ਵਾਧੂ ਫੰਡਿੰਗ ਤੋਂ ਬਾਹਰ ਰੱਖਿਆ ਗਿਆ ਸੀ। ਆਸਟ੍ਰੇਲੀਅਨ ਸਰਕਾਰ ਨੇ ਡਿਜ਼ਾਸਟਰ ਰਿਕਵਰੀ ਪੇਮੈਂਟ ਸਪੈਸ਼ਲ ਸਪਲੀਮੈਂਟ ਨਾਮੀ ਇੱਕ ਨਵੇਂ ਭੁਗਤਾਨ ਦੀ ਘੋਸ਼ਣਾ ਕੀਤੀ ਹੈ ਜਿਸ ਵਿੱਚ ਸਿਰਫ ਲਿਮਿਟਿਡ ਖੇਤਰਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਲੇਬਰ ਬੁਰਾਲੇ ਜੇਸਨ ਕਲੇਅਰ ਨੇ ਕਿਹਾ ਹੈ ਕਿ ਕਈ ਹੋਰਨਾਂ ਇਲਾਕਿਆਂ ਦੇ ਲੋਕ ਵੀ ਇਹਨਾਂ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ ਪਰ ਉਹਨਾਂ ਨੂੰ ਇਸ ਰਾਹਤ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।
They've lost everything and the Prime Minister says they don't meet the criteria for an extra $2,000. Come on.
ਹੁਣ ਪੇਸ਼ਾਂ ਜੀ ਖੇਡ ਸਮਾਚਾਰ। ਕ੍ਰਿਕਟ ਦੀ ਗੱਲ ਕਰਦੇ ਹੋਏ ਆਸਟ੍ਰੇਲੀਆ ਨੂੰ ਪਾਕਿਸਤਾਨ ਤੋਂ ਜਿੱਤਣ ਲਈ ਅੱਜ ਪਹਿਲੇ ਟੈਸਟ ਦੇ ਆਖਰੀ ਦਿਨ 8 ਵਿਕਟਾਂ ਲੈਣੀਆਂ ਹੋਣਗੀਆਂ। ਕਰਾਚੀ ਵਿੱਚ ਖੇਡੇ ਜਾ ਰਹੇ ਇਸ ਮੈਚ ਦੌਰਾਨ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 506 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ। ਪਾਕਿਸਤਾਨ ਨੇ ਵੀ ਪਹਿਲੀ ਪਾਰੀ ਦੇ ਮੁਕਾਬਲੇ ਦੂਜੀ ਪਾਰੀ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ 2 ਵਿਕਟਾਂ ਅਤੇ 192 ਦੌੜਾਂ ਬਣਾ ਵੀ ਲਈਆਂ ਹਨ। ਆਸਟ੍ਰੇਲੀਅਨ ਅਸਿਸਟੈਂਟ ਕੋਚ ਮਾਈਕਲ ਡੀ ਵਿਨਿਓਟਨ ਦਾ ਕਹਿਣਾ ਹੈ ਕਿ ਮੈਚ ਦੇ ਅੱਜ ਵਾਲੇ ਆਖਰੀ ਦਿਨ ਕੁਝ ਵੱਖਰਾ ਵੀ ਵਾਪਰ ਸਕਦਾ ਹੈ।
It's still going to be hard work, there's no doubt about that. As I said just before, when the ball's hard and it's going to be reversing, that's a crucial part of the game for us to get some breakthroughs then. Once the ball softens, it certainly becomes easier for batting, but still there's variable bounce, there's going to be a little bit more turn.
ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 71.92 ਸੈਂਟਸ ਦੇ ਬਰਾਬਰ, ਭਾਰਤ ਦੇ 54.87 ਅਤੇ ਪਾਕਿਸਤਾਨ ਦੇ 129.02 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ ਰਹੇਗੀ, ਵੱਧ ਤੋਂ ਵੱਧ ਤਾਪਮਾਨ 27 ਡਿਗਰੀ। ਐਡੀਲੇਡ ਦੇ ਵਿੱਚ ਇੱਕਾ ਦੁੱਕਾ ਮੀਂਹ ਪੈ ਸਕਦਾ ਹੈ, 32 ਡਿਗਰੀ। ਮੈਲਬਨ ਦੇ ਵਿੱਚ ਨਮੀ ਰਹੇਗੀ ਅਤੇ ਮੀਂਹ ਆਉਣ ਦੇ ਵੀ ਆਸਾਰ ਹਨ, ਤਾਪਮਾਨ 25 ਡਿਗਰੀ। ਹੋਬਾਰ ਦੇ ਵਿੱਚ ਵੀ ਅਜਿਹਾ ਮੌਸਮ ਪਰ ਮੀਂਹ ਘਟੇਗਾ, 27 ਡਿਗਰੀ। ਕੈਨਬਰਾ ਦੇ ਵਿੱਚ ਬੱਦਲਵਾਈ ਰਹੇਗੀ, 23 ਡਿਗਰੀ। ਵੁਲੋਂਗੋਂਗ ਦੇ ਵਿੱਚ ਇੱਕਾ ਦੁੱਕਾ ਮੀਂਹ, 23 ਡਿਗਰੀ। ਸਿਡਨੀ ਦੇ ਵਿੱਚ ਵੀ ਅਜਿਹਾ ਮੌਸਮ, 26 ਡਿਗਰੀ। ਅਤੇ ਨਿਊਕਾਸਲ ਦੇ ਵਿੱਚ ਵੀ ਬੂੰਦਾਬਾਂਦੀ ਹੋ ਸਕਦੀ ਹੈ, ਤਾਪਮਾਨ ਵੀ 26 ਡਿਗਰੀ। ਬ੍ਰਿਸਬੇਨ ਦੇ ਵਿੱਚ ਹਲਕਾ ਮੀਂਹ ਪੈ ਸਕਦਾ ਹੈ, 29 ਡਿਗਰੀ। ਕੇਨਜ਼ ਦੇ ਵਿੱਚ ਮੀਂਹ ਪਵੇਗਾ, 31 ਡਿਗਰੀ। ਡਾਰਵਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 33 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖ਼ਬਰਾਂ।